ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਸਾਰ ਦੇ ਸਾਰੇ ਸ੍ਰੇਸ਼ਟ ਧਰਮ ਅਕਾਲ ਪੁਰਖ ਦੀ ਇੱਕੋ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿੱਚ ਵੀ ਏਕਾ ਅੱਖਰ ਆਇਆ ਹੈ ਜੋ ਅਕਾਲ ਪੁਰਖ ਦੀ ਏਕਤਾ ਦਾ ਪ੍ਰਤੀਕ ਹੈ। ਇਸ ਏਕੇ ਦੇ ਨਾਲ ਓਅੰਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਅਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਏਕੇ ਦੇ ਨਾਲ ਓਅੰਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਅਤੇ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ਵਿਸਥਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਧਤ 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 ਸੀਝਿਆ, ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਨਹਾਰ, ਅਨਿਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਜਦ ਅਕਾਲ ਪੁਰਖ ਸਾਰਿਆਂ ਘਟਾਂ ਵਿੱਚ ਆਪਣੇ ਹੁਕਮ ਦੁਆਰਾ ਆਪੇ ਆਪ ਵਰਤ ਰਿਹਾ ਹੈ ਤਾਂ ਇਹ ਸਾਡੀ ਹਉਮੈ ਕੀ ਹੈ? ਇਹ ਕਿੱਥੋਂ ਉਪਜੀ ਹੈ? ਇਸਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ? ਇਸ ਹਉਮੈ ਨੇ ਦੁਨੀਆ ਵਿੱਚ ਕਿਵੇਂ ਭੜਥੂ ਮਚਾ ਰੱਖਿਆ ਹੈ? ਇਸਨੇ ਦੁਨੀਆ ਨੂੰ ਅਗਨ ਸੋਕ ਸਾਗਰ ਦਾ ਭਾਂਬੜ ਕਿਵੇਂ ਬਣਾਇਆ ਹੋਇਆ ਹੈ? ਇਸਨੇ ਦੁਨੀਆ ਨੂੰ ਕਿਵੇਂ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਹੈ? ਇਹ ਕਿਵੇਂ ਸਾਨੂੰ ਜਮਾਂ ਦੇ ਵਸ ਪਾਉਂਦੀ ਹੈ? ਇਸ ਤੋਂ ਕਿਵੇਂ ਛੁਟਕਾਰਾ ਹੋਵੇ? ਇਹ ਹਉਮੈ ਕਿਵੇਂ ਮਾਰੀ ਜਾ ਸਕਦੀ ਹੈ? ਇਸ ਦੇ ਭਰਮ ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ? ਇਹਨਾਂ ਗੱਲਾਂ ਦੀ ਡੂੰਘੀ ਅਤੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਇਹਨਾਂ ਗੁੱਝੇ ਭੇਦਾਂ ਅਤੇ ਘੁੰਡੀਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਖੋਲ੍ਹਣ ਦਾ ਉੱਦਮ ਕੀਤਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਅਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਈਗੋਇਸਟਿਕ ਕੌਨਸ਼ੀਅਸਨੈਸ, ਇਸ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਅਤੇ ਦਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਇਸੇ ਨੂੰ ਹਉਮੈ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦੇ ਆਦਿ ਤੋਂ ਹੀ ਪ੍ਰਭੂ ਨੇ ਇਹ ਵਿਕਸਿਤ ਹਉਮੈ ਇਨਸਾਨ ਦੇ ਅੰਦਰ ਪਾਈ ਹੈ। ਇਸ ਹਉਮੈ ਦੇ ਕਾਰਨ ਹੀ ਜੀਵ ਮੈਂ ਮੇਰੀ ਦੀ ਆਪਣਤ ਮਹਿਸੂਸ ਕਰਦਾ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ, ਉਹਾਂ ਆਵੇ ਜਾਈ। ਹਉਮੈ ਇਹੋ ਹੁਕਮ ਹੈ, ਪਈਆ ਕਿਰਤ ਫਿਰਾਏ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੀਐ ਦੁੱਖ ਪਾਈ। ਹਉਮੈ ਮੋਹ ਉਪਜੈ ਸੰਸਾਰਾ। ਜੇ ਅਸੀਂ ਦਿਆਨਤਦਾਰੀ ਨਾਲ ਓਨੈਸਟਲੀ ਅੰਤਰਮੁਖੀ ਹੋ ਕੇ ਮਨ ਦੀ ਖੋਜ ਪੜਤਾਲ ਕਰੀਏ ਤਾਂ ਪ੍ਰਤੀਤ ਹੋਵੇਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਉਮੈ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਆਪਣੇ ਕੁਆਓ ਦੁਆਰਾ ਸ੍ਰਿਸ਼ਟੀ ਸਾਜੀ ਅਤੇ ਹਰ ਕਿਣਕੇ ਵਿੱਚ ਆਪਣੀ ਜੋਤ ਰੱਖ ਕੇ ਇਹ ਖੇਲ ਅਖਾੜਾ, ਇਹ ਡਿਵਾਈਨ ਡਰਾਮਾ ਰਚਿਆ। ਇਸ ਵੱਡ ਖੇਲ ਤਮਾਸ਼ੇ ਨੂੰ ਅਭੁੱਲ ਅਤੇ ਸਦੀਵੀ ਨਿਯਮਾਂ ਵਿੱਚ ਚਲਾਉਣ ਲਈ ਹੁਕਮ ਜਾਰੀ ਕਰ ਦਿੱਤਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਡਰਾਮੇ ਵਿੱਚ ਭਿੰਨ ਭਿੰਨ ਕਲਾਕਾਰ ਭਿੰਨ ਭਿੰਨ ਕਿਸਮ ਦੇ ਪਾਰਟ ਅਦਾ ਕਰਦੇ ਹਨ। ਅਤੇ ਸਟੇਜ ਉੱਤੇ ਉਹਨਾਂ ਦੀ ਹਰ ਇੱਕ ਹਰਕਤ ਅਦਾ ਬੋਲਚਾਲ ਮਾਲਕ ਦੇ ਕਿਸੇ ਵਿਉਂਤ ਜਾਂ ਸਕੀਮ ਅਨੁਸਾਰ ਨਿਯਮਬੱਧ ਹੁੰਦੀ ਹੈ। ਰੰਗ ਮੰਚ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕ ਭੇਖ ਧਾਰ ਕੇ ਆਪੋ ਆਪਣੇ ਪਾਰਟ ਖੇਡਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ, ਰਾਣੀ, ਨੌਕਰ ਆਦਿ ਨਹੀਂ ਹਨ, ਬਲਕਿ ਖਿੰਨ ਪੰਗਰ ਸਟੇਜ 'ਤੇ ਆਪਣਾ ਨਿਯਤ ਪਾਰਟ ਅਦਾ ਕਰਨ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਆਜ਼ਾਦ ਨਹੀਂ ਹਨ ਅਤੇ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨ ਮਰਜ਼ੀ ਕਰਦਾ ਹੈ ਤਾਂ ਸਾਰੇ ਖੇਡ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸ ਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵਰਡ ਖੇਲ ਤਮਾਸ਼ਾ, ਇਹ ਕੌਸਮਿਕ ਡਰਾਮਾ ਰਚਿਆ ਹੋਇਆ ਹੈ, ਜਿਸ ਵਿੱਚ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰਦੇ ਹਨ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅਥਵਾ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰ ਰਹੇ ਹੁੰਦੇ ਹਾਂ, ਹਾਂਜੀ, ਜਦ ਤੱਕ ਅਸੀਂ ਅਕਾਲ ਪੁਰਖ ਦੀ ਇਲਾਹੀ ਸਕੀਮ ਅਥਵਾ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰ ਰਹੇ ਹੁੰਦੇ ਹਾਂ, ਉਦੋਂ ਤੱਕ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਅਦਾਕਾਰਾਂ ਅਥਵਾ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹੋਮੈ ਕਾਰਨ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ। ਤਾਂ ਇਹ ਬੇਮੁੱਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਇੱਕ ਸੂਖਮ ਤਾਰ, ਇੱਕ ਫਿਲਾਮੈਂਟ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਦੁਆਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦੇ ਗਿਲਾਫ ਚੜ੍ਹੇ ਹੁੰਦੇ ਹਨ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਥਵਾ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਤੋਂ ਬਣਦੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਰ ਹੋ ਕੇ ਆਪਣੇ ਹੀ ਅਡਰੀ ਹਸਤੀ ਜਿਤਾਉਂਦਾ ਹੈ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਅਡਰੀ ਹੋਮੇ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਜਾਂ ਮੂਲ ਪਾਵਰ ਹਾਊਸ ਅਕਾਲ ਪੁਰਖ ਅਤੇ ਉਸ ਵਿੱਚੋਂ ਉਪਜਿਆ ਹੋਇਆ ਕਰੰਟ ਅਥਵਾ ਨਾਮ ਹੀ ਜੀਵ ਰੂਪੀ ਬਲਬ ਦਾ ਜੀਵਨ ਦਾਤਾ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਅਸਲੀ ਇੱਕੋ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਦਰ ਪ੍ਰਕਾਸ਼ਿਤ ਹੈ। ਅਕਾਲ ਪੁਰਖ ਦੀ ਹੀ ਅਸਲੀ ਇੱਕੋ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਦਰ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਅਤੇ ਕਰਤਾ ਧਰਤਾ ਹੈ, ਜਿਸ ਕਾਰਨ ਉਸ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਜੀਵ ਮਾਇਆ ਦੇ ਭਰਮ ਭੁਲਾਵੇ ਕਾਰਨ ਆਪਣੀ ਹਉਮੈ ਵਿੱਚ ਅਕਾਲ ਪੁਰਖ ਦਾ ਸਾਨੀ ਰਾਈਵਲ ਬਣ ਪੈਂਦਾ ਹੈ ਅਤੇ ਪਖੰਡ ਦਾ ਦੋਸ਼ੀ ਬਣਦਾ ਹੈ, ਇੰਪਰਸੋਨੀਫਿਕੇਸ਼ਨ ਦਾ ਦੋਸ਼ੀ ਬਣਦਾ ਹੈ। ਇਸ ਹਉਮੈ ਵਿੱਚ ਜੋ ਕੁਝ ਵੀ ਜੀਵ ਕਰਦਾ ਹੈ ਸਭ ਕੁਝ ਹੀ ਕੂੜ ਹੈ। ਗੁਰਬਾਣੀ ਵਿੱਚ ਜੀਵ ਦੀ ਹਉਮੈ ਵਾਲੀ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਹਉਂ ਵਿੱਚ ਆਇਆ ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ ਹਉਂ ਵਿੱਚ ਲਿਆ, ਹਉਂ ਵਿੱਚ ਖੱਟਿਆ ਹਉਂ ਵਿੱਚ ਗਿਆ, ਹਉਂ ਵਿੱਚ ਸੱਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਵਿੱਚ ਹੱਸੈ ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਐ ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿਨਸੀ ਖੋਵੈ, ਹਉਂ ਵਿੱਚ ਮੂਰਖ ਹਉਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ, ਹਉਂ ਵਿੱਚ ਮਾਇਆ ਹਉਂ ਵਿੱਚ ਛਾਇਆ, ਹਉਮੈ ਕਰ ਕਰ ਜੰਤੁ ਪਾਇਆ, ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤਿਹਾ ਵੇਖ। ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਦੇ ਭਰਮ ਭੁਲਾਵੇ ਅਥਵਾ ਹਉਮੈ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। ਹਾਂਜੀ, ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਤੋਂ ਭਰਮ ਭੁਲਾਵੇ ਅਥਵਾ ਹਉਮੈ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਹੈ। ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਭੀਤਰ, ਜੋ ਦੀਸੈ ਸੋ ਛਾਰਾ, ਜਿਨ ਕੀਆ ਤੇ ਸਿਮਰ ਪ੍ਰਾਣੀ, ਜਿਓ ਪ੍ਰਾਨ ਜਿਨ ਧਾਰਾ, ਤਿਸੈ ਤਿਆਗ ਅਵਰ ਲਪਟਾਵੈ, ਮਰ ਜਨਮੈ ਮੁਗਤ ਗਵਾਰਾ, ਅੰਧ ਗੁੰਗ ਪਿੰਗਲ ਮਤ ਹੀਨਾ, ਪ੍ਰਭ ਰਾਖੋ ਰਾਖਣ ਹਾਰਾ, ਕਰਨ ਕਰਾਵਨ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਜਿਸ ਤਰ੍ਹਾਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਹ ਤਾਂ ਸਿਰਫ ਚਾਨਣ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਦਾ ਹੀ ਨਾਂ ਹੈ। ਐਬਸੈਂਸ ਆਫ ਲਾਈਟ ਨੂੰ ਹਨੇਰ ਕਹਿੰਦੇ ਹਾਂ। ਇਸੇ ਤਰ੍ਹਾਂ ਮਾਇਆ ਦੀ ਵੀ ਕੋਈ ਹਸਤੀ ਨਹੀਂ, ਇਹ ਸਿਰਫ ਇਲਾਹੀ ਪ੍ਰਕਾਸ਼ ਦੀ ਅਨਹੋਂਦ ਜਾਂ ਗੈਰ ਹਾਜ਼ਰੀ ਵਿੱਚ ਭਰਮ ਭੁਲਾਵਾ ਹੀ ਹੈ। ਸਾਡੀ ਆਤਮ ਜੋਤ ਦੇ ਉਦਾਲੇ ਜਦ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ। ਫਿਰ ਪੜ੍ਹੀਏ, ਸਾਡੀ ਆਤਮ ਜੋਤ ਦੇ ਉਦਾਲੇ ਜਦ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ, ਅਤੇ ਇਸ ਅਡਰੀ ਹਸਤੀ ਅਥਵਾ ਮੈਂ ਮੇਰੀ ਦੇ ਦੂਜੇ ਭਾਵ ਨੂੰ ਹੀ ਹਉਮੈ ਕਿਹਾ ਜਾਂਦਾ ਹੈ, ਜਿਸ ਦਾ ਪ੍ਰਗਟਾਵਾ ਮੈਂ ਮੇਰੀ ਦੇ ਜ਼ਰੀਏ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਹਨੇਰ ਅਤੇ ਚਾਨਣ ਇੱਕ ਦੂਜੇ ਦੇ ਬਿਲਕੁਲ ਉਲਟ ਹਨ, ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਅਤੇ ਮਾਇਆ ਦਾ ਹਨੇਰ ਜਾਂ ਭਰਮ ਬਿਲਕੁਲ ਉਲਟ ਹਨ ਅਤੇ ਇੱਕੋ ਵਕਤ ਦੋਨੋਂ ਨਹੀਂ ਰਹਿ ਸਕਦੇ। ਦੂਜੇ ਲਫਜ਼ਾਂ ਵਿੱਚ, ਜਦ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲੇਖੇ ਅਥਵਾ ਹਉਮੈ ਦਾ ਅਭਾਵ ਹੁੰਦਾ ਹੈ। ਜਦੋਂ ਸਾਡੇ ਅੰਤਰ ਆਤਮੇ ਸਾਡੇ ਇਨਰ ਐਕਸਪੀਰੀਅੰਸ ਵਿੱਚ ਰੱਬ ਦੀ ਪ੍ਰੈਜੈਂਸ ਦੀ ਸ਼ਰਧਾ ਭਾਵਨੀ ਹੁੰਦੀ ਹੈ ਤਾਂ ਮਾਇਆ ਦੇ ਭਰਮ ਭੁਲੇਖੇ ਜਾਂ ਹਉਮੈ ਦਾ ਅਭਾਵ ਹੁੰਦਾ ਹੈ, ਐਬਸੈਂਸ ਹੁੰਦੀ ਹੈ। ਇਸ ਦੇ ਐਨ ਉਲਟ, ਜਦ ਸਾਡੇ ਮਨ ਉੱਤੇ ਮਾਇਆ ਦੇ ਭਰਮ ਭੁਲਾਵੇ ਦਾ ਪਰਛਾਵਾਂ ਪੈਂਦਾ ਹੈ ਤਾਂ ਸਾਡਾ ਮਨ ਮੈਲਾ ਹੋ ਜਾਂਦਾ ਹੈ ਅਤੇ ਅਸੀਂ ਇਲਾਹੀ ਪ੍ਰਕਾਸ਼ ਦੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹਉਂ ਵਿੱਚ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਮਾਇਆ ਦੇ ਭਰਮ ਭੁਲਾਵੇ ਦਾ ਛੋੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ ਅਤੇ ਦੂਜੇ ਭਾਉ ਦੀ ਪ੍ਰਵਿਰਤੀ ਨੂੰ ਹੀ ਹਉਮੈ ਕਿਹਾ ਜਾਂਦਾ ਹੈ। ਬੇਅੰਤ ਜੂਨਾਂ ਵਿੱਚ ਦੀ ਗੁਜ਼ਰਦਿਆਂ ਹੋਇਆਂ ਸਾਡੇ ਅੰਤਸ਼ਕਰਨ ਵਿੱਚ ਹਉਮੈ ਅਤੇ ਮੈਂ ਮੇਰੀ ਦਾ ਅਭਿਆਸ, ਇਸ ਦੀ ਪ੍ਰੈਕਟਿਸ ਅਤਿਅੰਤ ਦ੍ਰਿੜ ਹੋ ਚੁੱਕੀ ਹੈ। 84 ਲੱਖ ਜੂਨਾਂ ਵਿੱਚ ਤਾਂ ਅਸੀਂ ਹਉਮੈ ਦੀ ਭਾਵਨਾ ਤੋਂ ਅਣਜਾਣ ਹੁੰਦੇ ਸਾਂ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦਿੱਤੀ ਹੈ ਅਤੇ ਸਮੇਂ ਸਮੇਂ ਸਿਰ ਸੰਤਾਂ, ਭਗਤਾਂ, ਅਵਤਾਰਾਂ, ਗੁਰੂਆਂ ਅਤੇ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਿਕ ਉਪਦੇਸ਼ ਵੀ ਮਿਲਦੇ ਰਹੇ ਹਨ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਿਕ ਵਿਰਸੇ ਨੂੰ, ਆਪਣੀ ਡਿਵਾਈਨ ਹੈਰੀਟੇਜ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਨਮਾਂ ਜਨਮਾਂ ਤੋਂ ਅਸੀਂ ਕੂੜੀ ਹਉਮੈ ਦਾ ਇਤਨਾ ਅਭਿਆਸ ਕਰਦੇ ਆਏ ਹਾਂ ਕਿ ਇਹ ਹਉਮੈ ਹੁਣ ਸਾਡੇ ਤਨ, ਮਨ ਅਤੇ ਅੰਤਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਧਸ ਵਸ ਰਸ ਚੁੱਕੀ ਹੈ ਅਤੇ ਸਹਿਜ ਸੁਭਾਅ ਹੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਸਪੋਂਟੇਨੀਅਸਲੀ, ਐਫਰਟਲੈਸਲੀ ਸਾਡੇ ਜੀਵਨ ਦੇ ਹਰ ਐਸਪੈਕਟ ਵਿੱਚ ਅਣਜਾਣੇ ਅਤੇ ਆਪ ਮੁਹਾਰੇ ਹੀ ਮੈਂ ਮੇਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹਉਮੈ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਨੂੰ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਅਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਧੰਦੇ ਮੋਹ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਹਉਮੈ ਦੀ ਕਾਲ ਕੋਠੜੀ ਦੀ ਸਜ਼ਾ ਅਸੀਂ ਆਪਣੇ ਆਪ ਹੀ ਸਹੇੜੀ ਹੋਈ ਹੈ ਅਤੇ ਜਨਮਾਂ ਜਨਮਾਂ ਤੋਂ ਇਸ ਕਾਲ ਕੋਠੜੀ ਦੀ ਕੈਦ ਵਿੱਚ ਦੁੱਖਦਾਈ ਜੀਵਨ ਬਤੀਤ ਕਰ ਰਹੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਨ ਲਾਗੀ ਦੂਜੈ ਪਾਏ। ਭਾਵੇਂ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਨੇ ਸਮੇਂ ਸਮੇਂ ਸਿਰ ਆਪਣੀਆਂ ਜੀਵਣੀਆਂ ਅਤੇ ਬਾਣੀਆਂ ਰਾਹੀਂ ਸਾਨੂੰ ਹਉਮੈ ਦੀ ਬਾਬਤ ਗਿਆਨ ਬਖਸ਼ਿਆ ਹੈ ਅਤੇ ਇਸ ਦੀ ਕੈਦ ਵਿੱਚੋਂ ਸੁਰਖਰੂ ਹੋਣ ਦੀ, ਫਰੀ ਹੋਣ ਦੀ ਸੁਚੱਜੀ ਅਤੇ ਸੌਖੀ ਜਾਂਚ ਵੀ ਦੱਸੀ ਹੈ। ਇਹਨਾਂ ਉੱਤਮ ਅਤੇ ਅਮੋਲਕ ਉਪਦੇਸ਼ਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਸਥਾਨ ਬਣੇ ਹੋਏ ਹਨ ਅਤੇ ਅਨੇਕਾਂ ਢੰਗਾਂ ਨਾਲ ਇਹਨਾਂ ਬਾਣੀਆਂ ਦੇ ਉਪਦੇਸ਼ਾਂ ਦਾ ਪ੍ਰਚਾਰ ਹੋ ਰਿਹਾ ਹੈ, ਪਰ ਫਿਰ ਵੀ ਇਸ ਆਪੂ ਸਹੇੜੀ ਹੋਈ ਹਉਮੈ ਦੀ ਦੁੱਖਦਾਈ ਕੈਦ ਅਥਵਾ ਕੂੜੀ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਦਾ, ਸੁਰਖਰੂ ਹੋਣ ਦਾ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ, ਚਾਓ ਹੀ ਨਹੀਂ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ। ਹਉਮੈ ਦਾ ਭਰਮ ਭੁਲਾਵਾ ਸਾਡੇ ਮਨ, ਚਿੱਤ, ਅੰਤਸ਼ਕਰਨ ਵਿੱਚ ਰਚ ਮਿਚ ਗਿਆ ਹੈ ਅਤੇ ਸਾਡੇ ਜੀਵਨ ਦੇ ਓਤ ਪੋਤ, ਤਾਣੇ ਪੇਟੇ ਵਿੱਚ ਇੰਨਾ ਰਵ ਰਿਹਾ ਭਰਪੂਰ ਹੋ ਚੁੱਕਿਆ ਹੈ ਕਿ ਅਸੀਂ ਆਪ ਹਉਮੈ ਦਾ ਹੀ ਸਰੂਪ ਬਣ ਗਏ ਹਾਂ। ਹਉਮੈ ਦੇ ਅੰਧ ਗੁਬਾਰ ਵਿੱਚ ਆਪਣੀ ਨਿੱਕੀ ਜਿਹੀ ਮਾਇਕੀ ਕਾਲ ਕੋਠੜੀ ਤੋਂ ਬਾਹਰ ਸਾਨੂੰ ਹੋਰ ਕੁਝ ਦਿਸਦਾ ਹੀ ਨਹੀਂ, ਸੁੱਝਦਾ ਹੀ ਨਹੀਂ, ਬੁੱਝਦਾ ਹੀ ਨਹੀਂ। ਅਸੀਂ ਹਉਮੈ ਦੇ ਮੁਫਤ ਬੈ ਖਰੀਦ ਗੋਲੇ, ਬੌਂਡਡ ਸਲੇਵਸ ਅਤੇ ਕਠਪੁਤਲੀਆਂ ਬਣੇ ਹੋਏ ਹਾਂ ਅਤੇ ਮਾਇਆ ਦੇ 5 ਤੱਤਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਇਸ਼ਾਰੇ ਜਾਂ ਤਾਲ ਵਿੱਚ ਦਿਨ ਰਾਤ ਨੱਚਦੇ ਹੋਏ ਆਪਣਾ ਅਮੋਲਕ ਜੀਵਨ ਵਿਅਰਥ ਗਵਾ ਰਹੇ ਹਾਂ। ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਈ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਭਾਵੇਂ ਹਉਮੈ ਦੀ ਕੋਈ ਹਸਤੀ ਨਹੀਂ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੀ ਹੈ, ਪਰ ਇਸਨੇ ਸਾਡੇ ਜੀਵਨ ਅੰਦਰ ਅਤੇ ਸਾਰੀ ਕਾਇਨਾਤ ਵਿੱਚ ਮੈਂ ਦਾ ਹੰਕਾਰ, ਮੇਰੀ ਦੀ ਅਪਣਤ, ਮੋਹ ਦੀ ਪਕੜ, ਖੁਦਗਰਜ਼ੀ, ਸੈਲਫਿਸ਼ਨੈਸ, ਧੋਖੇਬਾਜ਼ੀ, ਬੇਈਮਾਨੀ, ਖੋਆ ਖਾਈ, ਲੁੱਟ ਖਸੁੱਟ, ਕਾਮ, ਕ੍ਰੋਧ, ਲੋਭ, ਝੂਠ, ਈਰਖਾ, ਦੁਐਤ, ਸਾੜਾ, ਅਤਿਆਚਾਰ, ਜ਼ੁਲਮ, ਲੜਾਈਆਂ, ਝਗੜੇ ਆਦਿ ਬੇਅੰਤ ਨੀਵੀਆਂ ਰੁਚੀਆਂ ਦਾ ਬੋਲਬਾਲਾ, ਰਾਮ ਰੌਲਾ ਅਤੇ ਭੜਥੂ ਮਚਾਇਆ ਹੋਇਆ ਹੈ। ਜਿਸ ਕਾਰਨ ਦੁਨੀਆ ਵਿੱਚ ਸ਼ਾਂਤੀ ਜਾਂ ਦੈਵੀ ਗੁਣਾਂ ਦਾ ਪ੍ਰਭਾਵ ਬਹੁਤ ਘੱਟ ਨਜ਼ਰ ਆਉਂਦਾ ਹੈ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਇੱਕ ਇੰਨੀ ਹੈਰਾਨੀ ਵਾਲੀ ਅਤੇ ਹਾਸੋਹੀਣੀ ਗੱਲ ਹੈ ਕਿ ਇਤਨੀ ਵਿੱਦਿਅਕ ਤਰੱਕੀ, ਇਤਨੇ ਵਿਗਿਆਨਿਕ ਖੋਜਾਂ, ਗਿਆਨ ਦੇ ਵਿਕਾਸ, ਫਿਲੋਸਫੀ ਦੀਆਂ ਬਰੀਕੀਆਂ, ਧਰਮ ਪ੍ਰਚਾਰ ਦੀ ਬਹੁਲਤਾ, ਕਰਮ ਕਾਂਡਾਂ ਦੀ ਭਰਮਾਰ ਅਤੇ ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਇਸ ਕੂੜੀ ਹੋਮੇ ਦੀ ਅਨਹੋਂਦ ਦੇ ਭਰਮ ਭੁਲਾਵੇ ਅਤੇ ਧੋਖੇ ਨੂੰ ਵਿਚਾਰਨ, ਸਮਝਣ, ਜਾਣਨ, ਪਹਿਚਾਨਣ ਤੋਂ ਅਸਮਰਥ ਰਹੇ ਹਾਂ। ਇਸ ਕੂੜੀ ਹੋਮੇ ਦੀ ਅਨਹੋਂਦ ਦੇ ਭਰਮ ਭੁਲਾਵੇ ਅਤੇ ਧੋਖੇ ਨੂੰ ਜਾਣਨ ਪਹਿਚਾਨਣ ਤੋਂ ਅਸਮਰਥ ਰਹੇ ਹਾਂ। ਅਸੀਂ ਇਸ ਝੂਠੀ ਹੋਮੇ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਸ ਦੇ ਬੈ ਖਰੀਦ ਗੋਲੇ ਬਣੇ ਹੋਏ ਹਾਂ ਅਤੇ ਹੁਣ ਵੀ ਬਣੇ ਹੋਏ ਹਾਂ ਅਤੇ ਇਸ ਵਿੱਚ ਹੀ ਆਪਣਾ ਮਾਣ ਸਮਝੀ ਬੈਠੇ ਹਾਂ। ਇੱਕ ਦੂਸਰੇ ਤੋਂ ਵੱਧ ਚੜ੍ਹ ਕੇ ਕੰਪੀਟੀਸ਼ਨ ਕਰਕੇ ਆਪਣੀ ਹੋਮੇ ਦਾ ਪ੍ਰਗਟਾਵਾ ਕਰਨ ਵਿੱਚ ਹੀ ਆਪਣੀ ਵਡਿਆਈ ਅਤੇ ਭਲਾਈ ਸਮਝਦੇ ਹਾਂ। ਭਾਵੇਂ ਇਸ ਹੋਮੇ ਦੀ ਗੁਲਾਮੀ ਵਿੱਚ ਬੇਅੰਤ ਦੁੱਖ ਕਲੇਸ਼, ਚਿੰਤਾ, ਰੋਗ, ਜਮ੍ਹਾਂ ਦੇ ਠੇਂਗੇ ਅਤੇ ਨਰਕ ਭੋਗਦੇ ਰਹਿੰਦੇ ਹਾਂ। ਹੋਮੇ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹੋਮੇ ਦੇ ਵੱਡੇ ਦੀਰਘ ਰੋਗ ਨਾਲ ਸਿਰਫ ਅਸੀਂ ਆਪ ਹੀ ਨਰਕ ਨਹੀਂ ਭੋਗਦੇ, ਬਲਕਿ ਆਪਣੀ ਅਗਿਆਨਤਾ ਦੁਆਰਾ ਆਪਣੇ ਮਨ ਦੀਆਂ ਨੀਵੀਆਂ ਰੁਚੀਆਂ ਦੀ ਬਦਬੂ ਸਾਰੀ ਦੁਨੀਆ ਵਿੱਚ ਆਪਣੇ ਖਿਆਲਾਂ ਅਤੇ ਕਰਤਬਾਂ ਦੁਆਰਾ, ਆਪਣੇ ਐਕਸ਼ਨਸ ਦੁਆਰਾ ਫੈਲਾਈ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਆਪਣੀ ਹੋਮੇ ਵਿੱਚੋਂ ਉਪਜੀ ਗਿਲਾਨੀ ਦੀ ਇਨਫੈਕਸ਼ਨ ਸਾਰੀ ਦੁਨੀਆ ਨੂੰ ਲਾਈ ਜਾਂਦੇ ਹਾਂ ਅਤੇ ਰੱਬ ਦੀ ਸੋਹਣੀ, ਸੁਖਦਾਈ ਅਤੇ ਨਿਰਮਲ ਕੁਦਰਤ ਨੂੰ ਗੰਦਲਾ ਕਰੀ ਜਾ ਰਹੇ ਹਾਂ। ਅਚੰਬੇ ਵਾਲੀ ਗੱਲ ਤਾਂ ਇਹ ਹੈ ਕਿ ਹੋਮੇ ਦੀ ਬਾਬਤ ਬੇਅੰਤ ਗਿਆਨ ਪੜ੍ਹਨ ਸੁਣਨ ਦੇ ਬਾਵਜੂਦ ਅਸੀਂ ਇਸ ਭਰਮ ਭੁਲਾਵੇ ਦੀ ਝੂਠੀ ਦੁਨੀਆ ਵਿੱਚੋਂ ਨਿਕਲਣ ਲਈ ਤਿਆਰ ਨਹੀਂ ਹਾਂ, ਕਿਉਂਕਿ ਜਨਮਾਂ ਜਨਮਾਂ ਤੋਂ ਇਸ ਝੂਠੀ ਹੋਮੇ ਦਾ ਅਭਿਆਸ ਕਰਦੇ ਕਰਦੇ ਅਸੀਂ ਆਪ ਹੀ ਹੋਮੇ ਦਾ ਸਰੂਪ ਹੋ ਗਏ ਹਾਂ। ਸੱਚ ਤਾਂ ਇਹ ਹੈ ਕਿ ਇਹ ਹੋਮੇ ਸਾਡੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ, ਜੀਵਨ ਰੂਪ ਹੀ ਬਣ ਚੁੱਕੀ ਹੈ। ਇੱਥੋਂ ਤਾਈਂ ਕਿ ਅਸੀਂ ਗੁਰੂਆਂ ਅਵਤਾਰਾਂ ਦੇ ਚਲਾਏ ਹੋਏ ਧਰਮਾਂ ਅਤੇ ਬਾਣੀਆਂ ਅਥਵਾ ਉਪਦੇਸ਼ਾਂ ਨੂੰ ਵੀ ਆਪਣੀ ਹੋਮੇ ਦੀ ਰੰਗਣ ਚਾੜੀ ਹੋਈ ਹੈ ਅਤੇ ਧਰਮ ਨੂੰ ਆਪਣੀਆਂ ਮਾਇਕੀ ਲੋੜਾਂ ਦੀ ਪੂਰਤੀ ਲਈ ਜਾਂ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਵਰਤ ਰਹੇ ਹਾਂ। ਅਨੁਭਵੀ ਗਿਆਨ ਦੀ ਅਨਹੋਂਦ ਦਾ ਨਾਂ ਮਾਇਆ ਹੈ। ਹਾਂਜੀ, ਅਨੁਭਵੀ ਗਿਆਨ ਦੀ ਅਨਹੋਂਦ ਦਾ ਨਾਂ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ ਦੇ ਅੰਧ ਗੁਬਾਰ ਵਿੱਚੋਂ ਹੋਮੇ ਉਪਜਦੀ ਹੈ। ਜਿੱਥੇ ਹੋਮੇ ਦਾ ਬੋਲਬਾਲਾ ਹੈ ਉੱਥੇ ਇਲਾਹੀ ਭਾਵਨਾ ਨਹੀਂ ਹੋ ਸਕਦੀ। ਜਿਸ ਤਰ੍ਹਾਂ ਚਾਨਣ ਅਤੇ ਹਨੇਰ ਇੱਕ ਦੂਜੇ 'ਤੇ ਉਲਟ ਅਤੇ ਮੁਤਜ਼ਾਦ ਹਨ, ਉਸੇ ਤਰ੍ਹਾਂ ਹੋਮੇ ਦਾ ਅਹਿਸਾਸ ਅਤੇ ਦੂਸਰੇ ਪਾਸੇ ਇਲਾਹੀ ਸ਼ਰਧਾ ਭਾਵਨੀ, ਇਹ ਇੱਕ ਦੂਜੇ ਦੇ ਉਲਟ ਅਤੇ ਮੁਤਜ਼ਾਦ ਹਨ। ਅਕਾਲ ਪੁਰਖ ਦੀ ਹਸਤੀ ਸੱਚ ਅਤੇ ਅਟਲ ਹੈ। ਹੋਮੇ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਦੂਜੇ ਲਫਜ਼ਾਂ ਵਿੱਚ, ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜੇ ਕੋਈ ਸਾਡੇ ਨਾਲ ਧੋਖਾ ਅਤੇ ਫਲ ਛਲ ਫਰੇਬ ਕਰਦਾ ਹੈ ਤਾਂ ਅਸੀਂ ਇਸ ਧੋਖੇ ਦੀ ਬਾਬਤ ਬਹੁਤ ਸ਼ਿਕਾਇਤ, ਵਾਹ ਵੇਲਾ ਅਤੇ ਰੋਸ ਪ੍ਰਗਟ ਕਰਦੇ ਹਾਂ। ਪਰ ਅਚੰਬੇ ਦੀ ਗੱਲ ਇਹ ਹੈ ਕਿ ਹੋਮੇ ਰੂਪੀ ਅਫੀਮ ਦੇ ਅਮਲ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਨਾਲ ਸਭ ਤੋਂ ਵੱਡਾ ਅਤੇ ਦੀਰਘ ਧੋਖਾ, ਗ੍ਰੇਟੈਸਟ ਮੈਂਟਲ ਫਰੋਡ ਕੀਤਾ ਹੋਇਆ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਨੂੰ ਐਡੇ ਵੱਡੇ ਨਿੱਜੀ ਧੋਖੇ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਗਿਆਨ ਹੀ ਨਹੀਂ, ਵਾਹ ਵੇਲਾ ਹੀ ਨਹੀਂ, ਸ਼ਿਕਾਇਤ ਹੀ ਨਹੀਂ, ਰੋਸ ਹੀ ਨਹੀਂ। ਅਤੇ ਇਸ ਸਦੀਵੀ ਮਾਇਆ ਦੀ ਨੀਂਦਰ ਜਾਂ ਪੀਨਕ ਤੋਂ ਜਾਗਣ ਜਾਂ ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ ਖਿਆਲ ਹੀ ਨਹੀਂ, ਲਾਲਸਾ ਹੀ ਨਹੀਂ, ਲੋੜ ਹੀ ਨਹੀਂ ਭਾਸਦੀ, ਉੱਦਮ ਹੀ ਨਹੀਂ, ਨਿਸ਼ਚਾ ਹੀ ਨਹੀਂ। ਕੋਈ ਵੀ ਜੀਵ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਕਿ ਉਸ ਵਿੱਚ ਹਉਮੈ ਹੈ, ਹਾਲਾਂਕਿ ਉਹ ਦਿਨ ਰਾਤ ਅਤੇ ਨਿਮਕ ਨਿਮਕ ਹਉਮੈ ਵਿੱਚ ਹੀ ਵਰਤਦਾ ਅਤੇ ਵਿਚਰਦਾ ਹੈ, ਅਤੇ ਮੈਂ ਮੇਰੀ ਹੀ ਉਸਦਾ ਬੋਲਬਾਲਾ ਹੈ। ਜੀਵ ਦਾ ਇਹ ਕਹਿਣਾ ਕਿ ਮੇਰੇ ਅੰਦਰ ਹਉਮੈ ਨਹੀਂ ਹੈ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਸਦੇ ਅੰਦਰ ਹਉਮੈ ਇਤਨੀ ਰਚ ਮਿਚ ਗਈ ਹੈ ਕਿ ਉਹ ਖੁਦ ਹੀ ਹਉਮੈ ਦਾ ਸਰੂਪ ਹੋ ਚੁੱਕਾ ਹੈ। ਇਸ ਲਈ ਉਸਨੂੰ ਹਉਮੈ ਦਾ ਅਹਿਸਾਸ ਹੀ ਨਹੀਂ ਰਿਹਾ ਅਤੇ ਉਹ ਹਉਮੈ ਦੀ ਹੋਂਦ ਤੋਂ ਬਿਲਕੁਲ ਨਾਵਾਕਿਫ ਜਾਂ ਅਗਿਆਨਤਾ ਦੀ ਢੀਠਤਾਈ ਵਿੱਚ ਵਰਤਦਾ ਹੈ ਅਤੇ ਦੂਜੇ ਭਾਵ ਦੇ ਭਰਮਗੜ ਵਿੱਚ ਹੀ ਗਲਤਾਨ ਰਹਿੰਦਾ ਹੈ। ਜਿਸ ਇਨਸਾਨ ਨੂੰ ਤਪੇਦਿਕ ਵਰਗੀ TB ਟਿਊਬਰਕਲੋਸਿਸ ਵਰਗੀ ਮੋਹਲਕ ਬਿਮਾਰੀ ਚਿੰਬੜੀ ਹੋਵੇ ਪਰ ਉਸਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ ਤਾਂ ਉਸਨੂੰ ਆਪਣੀ ਮੋਹਲਕ ਬਿਮਾਰੀ ਦੇ ਇਲਾਜ ਦੀ ਵੀ ਲੋੜ ਹੀ ਨਹੀਂ ਪਾਸਦੀ। ਐਨ ਇਸੇ ਤਰ੍ਹਾਂ ਹਉਮੈ ਵੇੜੇ ਜੀਵਾਂ ਦੀ ਹਾਲਤ ਹੁੰਦੀ ਹੈ, ਉਹਨਾਂ ਨੂੰ ਆਪਣੇ ਇਸ ਮੋਹਲਕ ਗੁੱਝੇ ਦੀਰਗ ਰੋਗ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਭਾਵੇਂ ਇਸ ਹਉਮੈ ਦੀਰਗ ਰੋਗ ਦੀ ਵਜ੍ਹਾ ਨਾਲ ਉਹ ਆਪੋ ਸਹੇੜਿਆ ਨਰਕਮਈ ਜੀਵਨ ਭੋਗਦੇ ਹਨ ਅਤੇ ਇਸੇ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੈ ਬੇਚਾਰੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇੱਕ ਹੋਰ ਉਦਾਹਰਨ ਦਿੰਦੇ ਹਨ। ਜੇ ਪਾਤਸ਼ਾਹ ਦਾ ਸ਼ਹਿਜ਼ਾਦਾ ਪ੍ਰਿੰਸ ਗੁਆਚ ਜਾਵੇ ਅਤੇ ਕਿਸੇ ਮਾਛੀ ਦੇ ਹੱਥ ਆ ਜਾਵੇ ਤਾਂ ਉਹ ਮਾਛੀ ਉਸਨੂੰ ਆਪਣੇ ਕੰਮ ਲਾ ਛੱਡਦਾ ਹੈ ਅਤੇ ਸ਼ਹਿਜ਼ਾਦੇ ਨੂੰ ਧੋਖੇ ਵਿੱਚ ਆਪਣੀ ਕੈਦ ਵਿੱਚ, ਆਪਣੀ ਬੌਂਡਡ ਸਲੇਵਰੀ ਵਿੱਚ ਰੱਖ ਕੇ ਆਪਣੇ ਕਾਜ ਸਵਾਰਦਾ ਰਹਿੰਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਉਸਦੀ ਸ਼ਾਹੀ ਵਿਰਾਸਤ ਤੋਂ ਵਾਂਝਿਆ ਰੱਖਦਾ ਹੈ ਅਤੇ ਸ਼ਹਿਜ਼ਾਦੇ ਨਾਲ ਵੱਡਾ ਅਤੇ ਦੀਰਘ ਧੋਖਾ ਹੁੰਦਾ ਹੈ। ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰੀ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਹਉਮੈ ਦੇ ਨਸ਼ੇ ਦੀ ਪੀਨਕ ਵਿੱਚ ਕਿੰਜ ਨਾ ਬੁੱਝੈ ਕਿੰਜ ਨਾ ਸੁੱਝੈ ਵਾਲੀ ਸਾਡੀ ਦੁਰਗਤੀ ਹੋ ਰਹੀ ਹੈ ਅਤੇ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂੰਹ ਅਨੁਸਾਰ ਫਸ ਕੇ ਦੁਖੀ ਹੁੰਦੇ ਰਹਿੰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਅਜਿਹਾ ਹੀ ਗੁਆ ਰਹੇ ਹਾਂ। ਉੱਪਰਲੀ ਵਿਚਾਰ ਵਿੱਚ ਲਫਜ਼ ਮਾਇਆ, ਚਾਨਣ, ਹਨੇਰ, ਭਰਮ ਭੁਲਾਵਾ, ਹਉਮੈ, ਅੰਧਗੁਵਾਰ ਆਦਿ ਵਰਤੇ ਗਏ ਹਨ। ਇਹ ਕੋਈ ਅਡਰੀਆਂ ਹਸਤੀਆਂ ਨਹੀਂ ਹਨ, ਇਹ ਤਾਂ ਮਨ ਦੇ ਅਨੇਕ ਭਾਂਤ ਦੇ ਰੰਗ, ਤਰੰਗ, ਖਿਆਲ, ਭਾਵਨਾਵਾਂ ਅਤੇ ਵਲਵਲੇ ਹੀ ਹਨ। ਫਿਰ ਪੜ੍ਹ ਰਹੇ ਹਾਂ। ਲਫਜ਼ ਮਾਇਆ, ਚਾਨਣ, ਹਨੇਰ, ਭਰਮ ਭੁਲਾਵਾ, ਹਉਮੈ, ਅੰਧਗੁਬਾਰ, ਇਹ ਕੋਈ ਅਡਰੀਆਂ ਹਸਤੀਆਂ ਨਹੀਂ ਹਨ, ਇਹ ਤਾਂ ਮਨ ਦੇ ਅਨੇਕ ਭਾਂਤ ਦੇ ਰੰਗ, ਤਰੰਗ, ਖਿਆਲ, ਭਾਵਨਾਵਾਂ, ਵਲਵਲੇ ਹੀ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸ੍ਰਿਸ਼ਟੀ ਅੰਦਰ ਜੀਵਨ ਰੋਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਇਹ ਜੋਤ ਤਾਂ ਇੱਕੋ ਹੀ ਹੈ ਅਤੇ ਨਿਰਮਲ ਹੈ, ਪਰ ਜਦ ਇਸ ਜੋਤ ਦਾ ਸਾਡੇ ਮਨ ਰਾਹੀਂ ਬਾਹਰਮੁਖੀ ਪ੍ਰਕਾਸ਼ ਹੁੰਦਾ ਹੈ, ਜਦੋਂ ਇਹ ਜੋਤ ਸਾਡੇ ਮਨ ਰਾਹੀਂ ਬਾਹਰ ਮੈਨੀਫੈਸਟ ਹੁੰਦੀ ਹੈ ਤਾਂ ਸਾਡੇ ਮਨ ਦੇ ਅਨੇਕਾਂ ਖਿਆਲਾਂ, ਵਲਵਲਿਆਂ, ਭਾਵਨਾਵਾਂ, ਨਿਸ਼ਚਿਆਂ ਦੇ ਭਾਂਤ ਭਾਂਤ ਰੰਗਾਂ ਤਰੰਗਾਂ ਅਨੁਸਾਰ ਜੋਤ ਦੀ ਰੋਸ਼ਨੀ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਬਿਜਲੀ ਦਾ ਕਰੰਟ ਤਾਂ ਇੱਕੋ ਹੀ ਹੁੰਦਾ ਹੈ, ਪਰ ਅਨੇਕਾਂ ਸ਼ਕਲਾਂ ਅਤੇ ਰੰਗਾਂ ਵਾਲੇ ਬਲਬਾਂ ਅਨੁਸਾਰ ਰੰਗੀਨ ਰੋਸ਼ਨੀ ਹੁੰਦੀ ਹੈ। ਗੁਰਬਾਣੀ ਵਿੱਚ ਮਨ ਦੇ ਅਨੇਕਾਂ ਤਰੰਗਾਂ ਨੂੰ ਇਉਂ ਦਰਸਾਇਆ ਹੈ। ਇਹ ਮਨੁਆ ਖਿੰਦ ਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ, ਗੁਰਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਂਡੇ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਏ, ਮਾਇਆ ਮੋਹਣੀ ਮੋਹਿਆ, ਫਿਰ ਫਿਰ ਜੂਨੀ ਪਵਾਏ, ਗਾਰਬ ਲਾਗਾ ਜਾਹੇ ਮੁਗਧ ਮਨ, ਅੰਤ ਗਿਆ ਪਛਤਾਵਹੇ, ਅਹੰਕਾਰ ਤਿਸ਼ਨਾ ਰੋਗ ਲੱਗਾ, ਬਿਰਥਾ ਜਨਮ ਗਵਾਵਹੇ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੁਝੈ ਕੋਏ। ਮਾਈ ਮਨ ਮੇਰੋ ਬਸ ਨਾਹੀਂ, ਨਿਸ ਬਾਸੁਰ ਬਿਖਿਅਨ ਕੋ ਤਾਵਤ, ਕਹਿ ਬਿਦ ਰੋਕੋ ਤਾਹੀਂ, ਬੇਦ ਪੁਰਾਨ ਸਿਮਰਤ ਕੇ ਕੋ ਮਤ ਸੁਨ, ਨਿਮਖ ਨਾ ਹੀਏ ਬਸਾਵੈ, ਪਰ ਧਨ ਪਰ ਦਾਰਾ ਸਿਓ ਰਚਿਓ, ਬਿਰਥਾ ਜਨਮ ਸਿਰਾਵੈ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ। ਇਸ ਹੋਮੈ ਰੋਗ ਤੋਂ ਕਿਵੇਂ ਛੁੱਟਣਾ ਹੈ, ਇਸੇ ਲੜੀ ਦੇ ਦੂਸਰੇ ਭਾਗ ਵਿੱਚ ਗੁਰਮੁਖ ਪਿਆਰਿਆਂ ਨੇ ਦਰਸਾਇਆ ਹੈ। ਇਹ ਸੀ ਗੁਰਬਾਣੀ ਵਿਚਾਰ ਲੇਖ ਨੰਬਰ 9, ਹੋਮੈ ਭਾਗ ਪਹਿਲਾ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੋਹਰਾ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਸ ਸਾਰੇ ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਨਾਮ ਮਾਤਰ ਪੇਟਾ 'ਤੇ ਇਹ ਸਾਰੇ ਸਟੋਲ ਪੰਜਾਬੀ ਔਰ ਹਿੰਦੀ ਵਿੱਚ ਸਟੋਲ 'ਤੇ ਉਪਲਬਧ ਹਨ, 5 ਅੰਗਰੇਜ਼ੀ ਵਿੱਚ ਵੀ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।